गुरु नानक देव पातशाह जी ने अपने जीवन के अंदर तीन प्रचारक फेरियां कीतियां जी, जिथे बाबे नानक ने सिद्धा जाके विचारा कीतियां, जिथे बाबे नानक ने जगन्नाथपुरी जाके गोष्ठा कीतियां, जिथे बाबे नानक ने उस अल्लाह दे घर मक्की दे घर जाके भी विचार कीती। तो गुरु नानक देव पातशाह दी प्रचारक फेरिया असीं पढ़दे हां सुणदे हां, ते दूर दूर तक बाबे नानक ने सिखी का प्रचार किया। जदों असीं अपनी उडारी मारांगे इहनां दे ख्यालां दी, ते इदां प्रतीत होएगा कि गुरु नानक देव पातशाह ने जिवें किसान बीज लाउंदा ना छिट्टा सुट्टदा इधर उधर, बाबे नानक ने सिखी का बीज लाया, गुरु नानक ने सिखी का छिट्टा सुट्टिया। हुण गुरु नानक ने जदों सिखी का छिट्टा दूर दूर तक सिटिया, जदों ये खेती थोड़ी जी पुंगर लगी बाहर आने लगी, तो याद रखियो आप नूं पता है कि जदों बीज बीजिया जाता है तो उहदे नाल किते ना किते नदीन पैदा हो जाता, जिहड़े बेफालतू का घाह हुंदा जिहड़ा उगाया नहीं गया हुंदा पर अपने आप पैदा हो जाता है। तो जट जिमीदार की करता है, उस नदीन नूं पुटदा है कि ये मेरी फसल नूं खराब करे। गुरु नानक देव पातशाह जी ने भलो गल समझो, मालिक ने सिखी का बीज लाया ते धन गुरु अंगद देव पातशाह जी ने नदीन नूं पटिया ते फसलां नूं सांभिया। असीं शब्द पढ़ते हैं इतिहास विच कि गुरु अंगद देव पातशाह जी ने छोटे छोटे बच्चों नूं गुरमत की विद्या दित्ती। सतगुरु जी ने बच्चों नूं कोल बिठा बिठा के गुरमत दीआं क्लासां लगाईआं ने। गुरु साहब जी आप बच्चों को बैठ के इन्हों गुरमत की विद्या दे रहे ने। सतगुरु जी गुरु नानक द्वारा लगाई गई खेती की बड़ी चंगी तरह संभाल कर रहे। इत्थे बस नहीं हुई, जो असी गुरु अमरदास पातशाह जी का इतिहास पढ़ते हाँ तो असी पढ़िया असी सुनया कि गुरु अमरदास पातशाह जी ने 12 साल गागर तो ढोई गए, मालिक ने पानी ढोया 12 साल, गुरु अंगद देव पातशाह की सेवा की। हुण जदों खेती लग जावे जी, खेती दे विच नदीन कढ़िया जावे ते उन्ना टाइम वो खेती हरी भरी नहीं होएगी जिन्ना टाइम उहदे च पानी नहीं पाया जाए। गुरु अमरदास पातशाह जी ने अपनी सेवा का पानी पाया, गुरु अमरदास पातशाह जी ने सिक्खी दे बुट्टे नूं होर प्रफुल्लित करन वास्ते, वड्डा करन वास्ते, ताकत करन वास्ते इह वी लोकां नूं समझा दित्ता जिथे सिमरन जरूरी है उत्थे सेवा बड़ी जरूरी है। सेवा ना भुल जायो, अज सिखा तेरा माण इसे गल करके भी उच्चाया कि जिथे लोड़ पैंदी है सिख सेवा करन वास्ते सब तो पहला पहुंचदा, सिख पहुंचदा पहला। खास साइड वाले आपां देखदे नहीं किथे किथे लोड़ पैंदी है उत्थे उत्थे जाके सेवा कर। गुरु अमरदास पातशाह जी ने गागर राही पानी ढोया, इस सिक्खी के बीज नूं जिन्हें अगे खालसे का रूप धारण करना है, गुरु अमरदास पातशाह ने अपनी सेवा का पानी पा पा के इस सिक्खी के बूटे नूं बड़ी चंगी तरीके नाल सांभिया। हुण जदों भलियो बीज पुंगर के बाहर आ जावे ना जी, थोड़ी जी फसल बाहर आ जाए, उदों फिर कां कबूतर इन्हां दा डर पै जांदा है कितें बीज नूं ना यह पंछी चुके ना ले जाए। जट जिमीदार पता की करते हैं जी, फिर एक थड़ा बना लेंगे, थड़े से यह बैठ जाते हैं कि साड़ी खेती में कोई चोर तो नहीं पै गया, साड़ी खेती में कोई आके पंछी खराब तो नहीं कर रहा, वो थड़े से बैठे कि भले वो फिर वो सेवा संभाल करते हैं। जो तो गुरु रामदास पातशाह तो इतिहास पढ़ते हो थड़िया की गल पढ़ते नहीं कि गुरु मालिक ने थड़े बनाए, एक थड़ा नहीं दो थड़ा नहीं तीन थड़े नहीं, मालिक ने 7 थड़े बनाए सन। गुरु अमरदास पातशाह ने कई कई गल कही सी, कले थड़े नहीं सी, तेरी 7 पीढ़ियां की गुरता गद्दी तेन मिल गई। क्योंकि मुड़ के गुरु रामदास पातशाह तो बाद असी देखते सारा सोढ़ी खानदान चलता, सोढ़िया के कुल में गद्दी रहती है। गुरु रामदास पातशाह ने भले थड़े ते बैठ के सारी सेवा सांभी। हुण इत्थे बस नहीं, हुण जिथे फसल नूं पानी की जरूरत है, जिथे फसल नूं राखी की जरूरत है, उत्थे फसल नूं खाद की बड़ी जरूरत है। खाद नहीं पाओगे तो फसल खराब हो जाएगी। तो गुरु अर्जन देव पातशाह ने अपनी चमड़ी की खाद पाई, गुरु अमरदास गुरु अर्जन देव पातशाह जी ने अपनी चमड़ी के उत्ते रेता पवाया, अपने आप को दीके चो वालिया, ਆਪਣੀ ਚਮੜੀ ਦੀ ਖਾਦ ਪਾਈ ਤਾਂ ਕਿ ਇਹ ਸਿੱਖੀ ਦੇ ਬੂਟੇ ਦੇ ਅੰਦਰ ਇੱਕ ਇਹ ਵੀ ਗੱਲ ਪੈਦਾ ਹੋ ਜਾਵੇ ਕਿ ਲੋੜ ਪੈਣ ਤੇ ਭਲਿਓ ਇਹ ਸਰੀਰ ਨੂੰ ਕੁਰਬਾਨ ਵੀ ਕਰਨਾ ਪੈ ਸਕਦਾ। ਇਹ ਸਾਨੂੰ ਸਿੱਖੀ ਦੇ ਬੀਜ ਸਿਖਾਏ ਨੇ। ਸਿੱਖੀ ਦਾ ਬੀਜ ਐਵੇਂ ਨਹੀਂ ਪ੍ਰਫੁੱਲਤ ਹੋਇਆ, ਸਿੱਖੀ ਦੇ ਗੁਣ ਦੇਖੋਗੇ। ਜਦੋਂ ਇੱਥੇ ਲੋੜ ਪਈ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਲਿਓ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ। ਹੁਣ ਸ਼ਾਂਤਮਈ ਰਹਿਣਾ ਆ, ਕੋਈ ਬੋਲ ਨਹੀਂ ਬੋਲਿਆ ਕੋੜਾ, ਨਾ ਕੋਈ ਬੋਲ ਚੰਦੂ ਨੂੰ ਮਾੜਾ ਬੋਲਿਆ, ਨਾ ਕੋਈ ਬੋਲ ਕਿਸੇ ਹੋਰ ਨੂੰ ਮਾੜਾ ਬੋਲਿਆ ਆ। ਸਿਰ ਤੇ ਰੇਤਾ ਵੀ ਪਵਾਇਆ ਭਲਿਓ, ਆਪਣੇ ਆਪ ਨੂੰ ਦੇ ਕੇ ਪਾਣੀ ਵਿੱਚ ਵੀ ਉਬਾਲਿਆ ਆ, ਆਪਣੇ ਸਰੀਰ ਤੇ ਰੇਤਾ ਵੀ ਪਵਾ ਲਿਆ ਆ। ਉਹ ਸ਼ਾਂਤਮਈ ਤਰੀਕੇ ਨਾਲ ਉਸ ਪਰਮਾਤਮਾ ਦੇ ਭਾਣੇ ਨੂੰ ਤੇਰਾ ਕੀਆ ਮਿੱਠਾ ਲਾਗੇ ਕਹਿ ਕੇ ਪ੍ਰਵਾਨ ਕਰ ਲਿਆ। ਹੁਣ ਜਦੋਂ ਫਸਲ ਹੋਰ ਵੱਡੀ ਹੋ ਜਾਵੇ, ਜਿੱਥੇ ਪਹਿਲੇ ਛੋਟੇ ਪੰਛੀਆਂ ਦਾ ਡਰ ਸੀਗਾ ਹੁਣ ਵੱਡਿਆਂ ਦਾ ਡਰ, ਜਿੱਥੇ ਡੰਗਰ ਪਸ਼ੂ ਨਾ ਖਰਾਬ ਕਰ, ਫਿਰ ਜੱਟ ਜ਼ਿਮੀਦਾਰ ਕੀ ਕਰਦਾ ਹੈ ਜੀ, ਬਾੜ ਕਰਦਾ ਹੈ। ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਾੜ ਕੀਤੀ ਮੀਰੀ ਤੇ ਪੀਰੀ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹੁਣ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਗੁਰੂ ਘਰ ਆਉਣਾ ਹੈ ਨਾ ਤੇ ਗੁਰੂ ਘਰ ਹੁਣ ਤੁਸੀਂ ਸ਼ਸਤਰ ਭੇਟ ਕਰਨਾ। ਜੇ ਤੁਸੀਂ ਗੁਰੂ ਘਰ ਆਉਣਾ ਨਾ ਭਲਿਓ ਤੇ ਗੁਰੂ ਘਰ ਤੁਸੀਂ ਆ ਕੇ ਹੁਣ ਘੋੜੇ ਭੇਟ ਕਰਿਓ, ਕਿਸੇ ਵੀ ਗੁਰਦੁਆਰਾ ਸਥਾਨ ਦੇ ਦਰਸ਼ਨ ਕਰਿਓ। ਪਹਿਲਾਂ ਤੁਹਾਨੂੰ ਸ਼ਸਤਰ ਦੇ ਦਰਸ਼ਨ ਹੋਣਗੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਾਲਕ ਦਰਸ਼ਨ ਹੋਣਗੇ। ਮੀਰੀ ਤੇ ਪੀਰੀ ਬਰਾਬਰ ਚੱਲੇ, ਦਰਬਾਰ ਸਾਹਿਬ ਜਾਓਗੇ ਨਾ ਜੀ। ਜੇ ਇੱਕ ਪਾਸੇ ਹਰਿਮੰਦਰ ਸਾਹਿਬ ਦੇਖਦੇ ਹਾਂ ਤੇ ਦੂਜੇ ਪਾਸੇ ਅਸੀਂ ਅਕਾਲ ਤਖ਼ਤ ਸਾਹਿਬ ਵੀ ਦੇਖਦੇ, ਮੀਰੀ ਤੇ ਪੀਰੀ ਬਰਾਬਰ ਚੱਲਦੇ। ਮਾਲਕ ਜੀ ਕਹਿੰਦੇ ਦੇਖ ਭਾਈ ਹੁਣ ਫਸਲ ਉੱਗ ਗਈ ਹੈ, ਬੜੇ ਚੋਰ ਪੈਣਗੇ, ਹੁਣ ਬਾੜ ਕਰਨੀ ਬੜੀ ਜ਼ਰੂਰੀ ਹੈ। ਤੇ ਕਈ ਵਾਰ ਯਾਦ ਰੱਖਿਓ ਫਸਲ ਨੂੰ ਕੀੜਾ ਅੰਦਰੋਂ ਲੱਗ ਜਾਂਦਾ ਹੈ ਤੇ ਅੱਜ ਲੱਗਿਆ ਹੈ, ਫਸਲ ਨੂੰ ਕੀੜਾ ਅੰਦਰੋਂ ਲੱਗ ਜਾਂਦਾ ਆ। ਉਹ ਸਿਆਣੇ ਕਹਿੰਦੇ ਨੇ ਕਿ ਘਰ ਕਾ ਭੇਤੀ ਲੰਕਾ ਢਾਏ, ਪਤਾ ਨਹੀਂ ਲੱਗਦਾ ਆਪਣਾ ਕਿ ਬਗਾਨਾ ਆ। ਪਹਿਰਾਵਾ ਆਪਣਿਆਂ ਵਾਲਾ ਹੁੰਦਾ ਪਰ ਰੂਹ ਬਗਾਨਿਆਂ ਵਾਲੀ ਹੁੰਦੀ। ਗੁਰੂ ਹਰ ਰਾਏ ਪਾਤਸ਼ਾਹ ਜੀ ਦਾ ਪੁੱਤਰ ਬਾਬਾ ਰਾਮ ਰਾਏ ਦੁਸ਼ਮਣ ਨਾਲ ਜਾ ਕੇ ਰਲ ਜਾਂਦਾ ਆ ਤੇ ਗੁਰੂ ਘਰ ਨੂੰ ਹੀ ਇਹ ਹੁਣ ਖਾਣ ਦੀ ਕੋਸ਼ਿਸ਼ ਕਰਦਾ ਆ। ਜਿੱਥੇ ਲੋੜ ਪਈ ਕਿਸਨਾ ਪੰਕਤੀ ਭਾਈ, ਇਹ ਪੰਕਤੀ ਦੇ ਅਰਥ ਕਰਕੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਕਹਿੰਦਾ ਨਹੀਂ ਮਿੱਟੀ ਮੁਸਲਮਾਨ ਕੀ ਨੀ, ਮਿੱਟੀ ਬੇਈਮਾਨ ਆਪਣਾ ਹੀ ਭੇਤੀ ਹੁਣ ਘਰ ਨੂੰ ਖਾਣ ਲੱਗਿਆ। ਤੇ ਗੁਰੂ ਹਰ ਰਾਏ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ, ਕਹਿੰਦੇ ਜਿਹੜਾ ਗੁਰੂ ਨਾਨਕ ਦੀ ਬਾਣੀ ਦਾ ਨਹੀਂ ਬਣਿਆ ਉਹ ਮੇਰਾ ਵੀ ਕੁਛ ਨਹੀਂ ਲੱਗਦਾ। ਪੁੱਤਰ ਜਿੱਧਰ ਤੇਰਾ ਮੂੰਹ ਹੈ ਤੇ ਉੱਧਰ ਚਲਾ, ਜਿਹੜਾ ਬਾਣੀ ਨਾਲ ਧੋਖਾ ਕਰਦਾ ਬਾਣੀ ਨਾਲ ਤਗਾ ਕਮਾਉਂਦਾ ਆ ਉਹ ਮੇਰਾ ਨਹੀਂ ਕੁਛ ਲੱਗਦਾ, ਚਲਾ ਜਾ। ਹੁਣ ਜਦੋਂ ਫਸਲ ਵੱਡੀ ਹੋ ਜਾਵੇ ਧੁੱਪ ਵੀ ਲੱਗਦੀ ਹੈ ਭਾਵੇਂ ਉਹ ਝੱਖੜ ਵੀ ਆਉਣੇ ਆ, ਹੁਣ ਜੱਟ ਜ਼ਿਮੀਦਾਰ ਦੀ ਹੋਰ ਜ਼ਿੰਮੇਵਾਰੀ ਵੱਧ ਜਾਂਦੀ ਹੈ ਇਸ ਫਸਲ ਨੂੰ ਬਚਾਉਣਾ ਆ। ਦਿੱਲੀ ਦੀ ਧਰਤੀ ਤੇ ਔਰੰਗਜ਼ੇਬ ਖੜਾ ਰਿਹਾ ਆ ਕਿ ਮੈਂ ਦਰਸ਼ਨ ਕਰਨੇ ਨੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਦੇ, ਪਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਕਹਿੰਦੇ ਤੇਰੇ ਵਰਗੇ ਵਿਦੇਸ਼ ਨੂੰ ਦਰਸ਼ਨ ਨਹੀਂ ਦੇਣੇ, ਕਿਉਂ ਤੂੰ ਤਾਂ ਆਪਣੇ ਪਿਤਾ ਨੂੰ ਨਹੀਂ ਬਖਸ਼ਿਆ, ਤੂੰ ਆਪਣੀ ਧੀ ਨੂੰ ਨਹੀਂ ਬਖਸ਼ਿਆ, ਤੂੰ ਆਪਣੇ ਭਰਾ ਨੂੰ ਨਹੀਂ ਬਖਸ਼ਿਆ, ਤੇਰੇ ਵਰਗੇ ਪਾਪੀ ਨਾਲ ਗੁਰੂ ਘਰ ਦਾ ਕੋਈ ਸੰਬੰਧ ਨਹੀਂ ਹੈ, ਤੇਰਾ ਰਾਹ ਅਲੱਗ ਹੈ ਤੇ ਸਾਡਾ ਰਾਹ ਅਲੱਗ ਹੈ, ਖਾਲਸੇ ਦੇ ਗੁਣੇ ਹੈ ਤੇਰੇ ਨਾਲ ਸਾਡੀ ਕੋਈ ਸਾਂਝ ਨਹੀਂ। ਗੁਰੂ ਅਰ ਤੇਗ ਬਹਾਦਰ ਪਾਤਸ਼ਾਹ ਦਾ ਸਮਾਂ ਆਇਆ, ਹੁਣ ਜਦੋਂ ਭਲਿਓ ਫਸਲ ਪੱਕ ਜਾਵੇ ਨਾ ਫਿਰ ਦੇਖਣਾ ਪੈਂਦਾ ਦੋ ਚਾਰ ਦਾਣੇ ਕਿ ਪੱਕੇ ਕਿ ਨਹੀਂ ਪੱਕੇ, ਫਿਰ ਦੇਖੇ ਜੀ ਉੱਥੇ ਸ਼ਹੀਦੀ ਦਿੱਤੀ ਭਾਈ ਮਤੀ ਦਾਸ ਨੇ ਪੱਕ ਗਿਆ, ਸ਼ਹੀਦੀ ਦਿੱਤੀ ਭਾਈ ਸਤੀ ਦਾਸ ਨੇ ਦੇਖੋ ਜੀ ਪੱਕ ਗਏ, ਸ਼ਹੀਦੀ ਦਿੱਤੀ ਭਾਈ ਦਿਆਲਾ ਜੀ ਨੇ, ਕਮਾਲ ਦੀ ਗੱਲ ਹੈ ਜਦੋਂ ਦੇਖਿਆ ਕਿ ਫਸਲ ਪੱਕ ਗਈ ਹੈ ਸਿੱਖਾਂ ਨੇ ਹੁਣ ਸ਼ਹੀਦੀ ਦਿੱਤੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੀ ਸ਼ਹੀਦੀ ਦਿੱਤੀ ਤੇ ਖਾਲਸਾ ਤੈਨੂੰ ਗੁਰੂ ਦੱਸਣਾ ਚਾਹੁੰਦਾ ਆ ਕਿ ਇਹ ਖਾਲਸਾ ਜਿਹੜੀ ਤੂੰ ਫੌਜ ਬਣਨ ਲੱਗਾ ਨਾ ਤੇ ਫੌਜ ਦਾ ਕੰਮ ਕੀ ਹੁੰਦਾ ਜੀ, ਆਪਣੇ ਦੇਸ਼ ਦੀ ਰੱਖਿਆ ਕਰ, ਆਪਣਾ ਪਰਿਵਾਰ ਛੱਡ ਕੇ ਫੌਜ ਕਿੱਥੇ ਖੜੀ ਹੈ ਜੀ, ਪਹਾੜਾਂ ਤੇ ਖੜੀ ਹੈ, ਜਿੱਥੇ ਬਰਫ਼ ਪੈਂਦੀ ਹੈ ਉੱਥੇ ਖੜੀ ਹੈ, ਜੰਗਲਾਂ ਚ ਖੜੀ ਹੈ, ਆਪਣਾ ਘਰ ਛੱਡ ਦਿੱਤਾ, ਸਾਡੇ ਘਰਾਂ ਦੀ ਰਾਖੀ ਨਹੀਂ ਖੜੀ ਗਈ, ਹੁਣ ਅਸੀਂ ਆਪਣੇ ਆਪ ਨੂੰ ਕੀ ਖਵਾਉਂਦੇ ਆ ਜੀ, ਖਾਲਸਾ ਫੌਜ ਤੇ ਫੌਜ ਦਾ ਕੰਮ ਕੀ ਹੈ, ਦੂਜੇ ਦੇ ਘਰ ਦੀ ਜ਼ਿੰਮੇਵਾਰੀ ਵੀ ਸਾਂਭਣੀ। ਗੁਰੂ ਤੇਗ ਬਹਾਦਰ ਪਾਤਸ਼ਾਹ ਫਿਰ ਖਾਲਸਾ ਬਣੇ, ਮਾਲਕ ਨੇ ਕਿਹਾ ਜੱਜੂ ਮੇਰਾ ਥੋੜੀ ਹੈ, तिलक मेरा थोड़ी है, धोती मेरी थोड़ी है, गायत्री मंत्र मेरा थोड़ी है, टल मेरे थोड़ी है, मंदिर मेरा थोड़ी है, ना मैं मंदिर जावा, ना मैं गायत्री मंत्र पढ़ा, ना मैं जनेऊ पावा, ना मैं मथे ते तिलक लावा, पर जदों इन्हां दे उत्ते कोई आंच आएगी ते मैं अपना शरीर कुर्बान करन वास्ते तैयार हूँ। मालक ने यह सिखाया सानू, खालसा फौज ता बन जा तू, पर याद रखी कि अपने स्वार्थ तक सीमित सीमित ना रह जी, कल लोड़ पवे आ शरीर कुर्बान करना पवे ते पिछे ना तर गुरु कलगीधर पातशाह ने कीता नहीं। मैं हैरान हो जांदा आ कि जे गुरु गोबिंद सिंह मालक चमकौर की गड़ी दे विचों भाई दया सिंह नूं बचा के जा सकते, भाई धर्म सिंह नूं बचा के जा सकते हैं, भाई मान सिंह नूं बचा के ले जा सकते हैं, गुरु गोबिंद सिंह अपने पुत्रां नूं नहीं कढ सकते। पर मालक कहिंदे नहीं, मैनूं पुत्रां तों वध कौण आ, अपने सिख, मैनूं सिख प्यार, मैनूं सिख बड़ा चंगा लगदा, ओह सिख जिहड़ा रहत विच रहिंदा है। मालक ने सिख प्यारे ने, ते खालसा जी खालसा बनन तो पहला ए भी एक शर्त समझियो, जिथे लोड़ पवे अपने परिवार दी कि अपना परिवार हुण कुर्बान करना पैना आ, उत्थे पिछे ना हटियो, कदे सिद्धांत ना समझौता ना करियो, ते किसे जालम अगे ना अड़ियो, ते याद रखियो भलो जे कुर्बानी अपने परिवार दी देनी पवे ते कदे पिछे ना हट। गुरु मालक ने एक खालसे बाणी ना पढ़ दे फिर नहीं, बार भी तैयार हो।